ਸਰੀਰ ਕਰਕੇ ਮਰਨ ਨੂੰ ਨਹੀਂ, ਮਨ ਕਰਕੇ ਪਾ। ਸੁਣਨ ਵਾਸਤੇ ਸਾਖੀ ਅਸੀਂ ਕਈ ਵਾਰ ਸਰਲ ਸਮਝਦੇ ਹਾਂ ਵੀ ਤੋਤੇ ਨੇ ਇਸ ਤਰ੍ਹਾਂ ਆਪਣਾ ਰੂਪ ਬਣਾ ਲਿਆ, ਉਹ ਛੁੱਟ ਗਿਆ। ਪਰ ਇਹਦੇ ਵਿੱਚ ਜਿਹੜੀ ਵਿਚਾਰ ਅਸੀਂ ਗ੍ਰਹਿਣ ਕਰਨੀ ਹੈ, ਉਹ ਇਹ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਪਹਿਲਾਂ ਇਹ ਜਿਹੜਾ ਰੂਹਾਨੀ ਮਾਰਗ ਹੈ, ਇਹ ਕੁਛ ਬਣਨ ਦਾ ਨਹੀਂ, ਇਹ ਹੈ ਆਪਣੇ ਆਪ ਨੂੰ ਮਿਟਾਉਣ ਦਾ। ਆਪਣੇ ਅੰਦਰਲੇ ਨੂੰ ਮਾਰਨ ਦਾ, ਮੈਂ ਨਾ ਹੀ, ਪ੍ਰਭ ਸਭ ਕੁਛ ਤੇਰਾ, ਮੈਂ ਨਾ ਹੀ। ਸੰਤ ਮਹਾਰਾਜ ਜੀ ਦਾ ਬਚਨ ਹੈ ਕਿ ਪ੍ਰੇਮੀਓ, ਜਿਹੜਾ ਮੁਰਸ਼ਦ ਦੀ ਮਾਰ ਝੱਲ ਲਵੇ ਉਹਨੂੰ ਕੋਈ ਮਾਰ ਨਹੀਂ ਪੈਂਦੀ। ਦੇਖੋ ਇੱਕ ਬਚਨ ਵਿੱਚ ਹੀ ਕਿੰਨੀ ਵੱਡੀ ਬਖਸ਼ਿਸ਼ ਹੈ। ਜਿਹੜਾ ਮੁਰਸ਼ਦ ਦੀ ਮਾਰ ਝੱਲ ਲਵੇ ਉਹਨੂੰ ਕੋਈ ਮਾਰ ਨਹੀਂ ਪੈਂਦੀ। ਇਸ ਦਾ ਭਾਵ ਕੀ ਹੈ ਕਿ ਜਿਸ ਚੀਜ਼ ਨੂੰ ਮਾਰ ਪੈਂਦੀ ਹੈ ਮੁਰਸ਼ਦ ਉਹ ਰਹਿਣ ਹੀ ਨਹੀਂ ਦਿੰਦਾ। ਮਾਰ ਪੈਂਦੀ ਹੈ ਹਉਮੈ ਕਰਕੇ, ਮੈਂ ਮੇਰੀ ਕਰਕੇ। ਮੁਰਸ਼ਦ ਦੀ ਜਦੋਂ ਕਿਰਪਾ ਹੁੰਦੀ ਹੈ ਨਾ, ਉੱਥੇ ਹਉਮੈ ਦਾ ਪੂਰਨ ਨਾਸ਼ ਹੋ ਜਾਂਦਾ, ਮੈਂ ਮੇਰੀ ਨਹੀਂ ਰਹਿੰਦੀ। ਹੁਣ ਹਉਮੈ ਕਰਕੇ ਹੀ ਇਹ ਜਨਮ ਮਰਨ ਵਿੱਚ ਹੈ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ, ਫਿਰ ਜੋਨੀ ਪਾਏ। ਜਦੋਂ ਹਉਮੈ ਦਾ ਪੂਰ ਨਾਸ਼ ਹੋ ਗਿਆ, ਜਨਮ ਮਰਨ ਦੇ ਚੱਕਰ 'ਚ ਕਿੰਨੇ ਪੈਣਾ, ਜਿਹੜਾ ਪੈਣਾ ਸੀ ਉਹ ਤਾਂ ਰਿਹਾ ਹੀ ਨਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਕਠਾਏ। ਉੱਥੇ ਇੱਕ ਨੇ ਰਹਿਣਾ। ਉਹ ਜੀਵ ਭਾਵ ਕਰਕੇ ਹੀ ਇਹ ਜੂਨਾਂ ਵਿੱਚ ਭਟਕਦਾ। ਜਦੋਂ ਸਮਰੱਥ ਗੁਰੂ ਕਿਰਪਾ ਕਰਦਾ, ਉੱਥੇ ਜਾ ਕੇ ਜੀਵ ਭਾਵ ਜਿਹੜਾ ਉਹ ਖਤਮ ਹੋ ਜਾਂਦਾ, ਭਾਵ ਇਹ ਗੁਰੂ ਵਿੱਚ ਅਭੇਦ ਹੋ ਜਾਂਦਾ, ਦੋ ਤੋਂ ਇੱਕ ਹੋ ਜਾਂਦਾ। ਉਹਦੇ ਵਾਸਤੇ ਗੁਰੂ ਮਹਾਰਾਜ ਕਹਿੰਦੇ ਹੈ ਕਿ ਭਾਈ, ਇਹਨਾਂ ਬਚਨਾਂ ਨੂੰ ਗ੍ਰਹਿਣ ਕਰੋ ਜੋ ਸਤਿਗੁਰ ਦੀ ਬਾਣੀ ਹੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਫੇਰ ਕੀ ਹੋਏਗਾ? ਕੋਈ ਕੌੜਾ ਬੋਲੇਗਾ ਤਾਂ ਕੋਈ ਫਰਕ ਨਹੀਂ, ਉਸਤਤ ਹੋਏਗੀ, ਮਾਣ ਨਹੀਂ ਆਏਗਾ, ਹੰਕਾਰ ਨਹੀਂ ਹੋਏਗਾ, ਨਿੰਦਿਆ ਹੋਏਗੀ, ਮਨ ਉਦਾਸ ਨਹੀਂ ਹੋਏਗਾ, ਦੁੱਖ ਸੁੱਖ ਮਾਨ ਅਪਮਾਨ ਹਰਖ ਸੋਗ ਫਿਰ ਸਭ ਬਰਾਬਰ ਹੈ ਉੱਥੇ। ਉਹਦੇ ਵਾਸਤੇ ਸਾਨੂੰ ਗੁਰੂ ਬਚਨਾਂ ਦੀ ਕਮਾਈ ਕਰਨੀ ਪੈਣੀ ਹੈ, ਸਤਿਪੁਰਸ਼ਾਂ ਦੇ ਬਚਨ ਕਮਾਉਣੇ ਪੈਣੇ। ਸੇਵਾ ਤੇ ਸਿਮਰਨ, ਇਹ ਦੋ ਵੱਡੀਆਂ ਬਖਸ਼ਾਂ ਹਨ ਗੁਰੂ ਘਰ ਵਿੱਚ। ਜਿਹੜੇ ਸਿੱਧ ਸਨ ਉਹ ਪਰਬਤਾਂ ਵਿੱਚ ਜਾ ਕੇ ਛੁੱਪ ਗਏ, ਉਹ ਸੰਸਾਰ ਤੋਂ ਭਗੌੜੇ ਹੋ ਗਏ। ਗੁਰੂ ਮਹਾਰਾਜ ਨੇ ਕਿਹਾ ਇਹ ਜੀਵਨ ਨਹੀਂ, ਤੁਸੀਂ ਤਾਂ ਸੰਸਾਰ ਤੋਂ ਛੱਡ ਕੇ ਇੱਕ ਪਾਸੇ ਹੋ ਗਏ, ਪਿਛਲੇ ਹਾਲ ਕੀ ਹੋ ਰਿਹਾ? ਗੁਰੂ ਬਾਬਾ ਜੀ ਨੇ ਸਾਨੂੰ ਐਸਾ ਉਪਦੇਸ਼ ਦਿੱਤਾ, ਐਸੀ ਜੁਗਤੀ ਬਖਸ਼ੀ ਹੈ ਕਿ ਤੁਸੀਂ ਸੰਸਾਰ ਦੇ ਵਿੱਚ ਰਹਿ ਕੇ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਕਰੋ। ਕਈ ਜਗ੍ਹਾ ਕਈ ਪ੍ਰੇਮੀਆਂ ਦੀ ਵਿਚਾਰ ਦਾਸ ਨਾਲ ਵੀ ਹੁੰਦੀ ਹੈ ਕਿ ਸਕੂਲ ਬਣ ਰਹੇ ਨੇ, ਕਾਲਜ ਬਣ ਰਹੇ ਨੇ, ਬੀਐਡ ਕਾਲਜ ਹੈ, ਨਰਸਿੰਗ ਕਾਲਜ ਹੈ, ਹਸਪਤਾਲ ਚੱਲ ਰਿਹਾ, ਉੱਧਰ ਵੱਡਾ ਬਣਨਾ। ਵੀ ਕਿੰਨੀਆਂ ਜ਼ਿੰਮੇਵਾਰੀਆਂ ਪੈ ਗਈਆਂ, ਸਾਰੇ ਸ੍ਰਿਸ਼ਟੀ ਸਾਰੀ ਸੰਗਤ ਦੇ ਉੱਤੇ ਜ਼ਿੰਮੇਵਾਰੀ ਪੈ ਗਈ, ਸਭ ਲੱਗੇ ਹੋਏ ਆ। ਇੱਕ ਪਾਸੇ ਕਿ ਕੋਈ ਫਿਕਰ ਹੀ ਨਹੀਂ ਵੀ ਕਿਉਂ ਬਣਾਏ ਨੇ, ਕਿ ਉਹਦੇ ਵਿੱਚ ਆਨੰਦ ਹੈ ਕਿ ਇਹਦੇ ਵਿੱਚ ਆਨੰਦ ਹੈ। ਹੁਣ ਸਾਧ ਸੰਗਤ ਜਿਹੜਾ ਜਿਸ ਦੀ ਸੁਰਤ ਸ਼ਬਦ ਨਾਲ ਨਹੀਂ ਜੁੜੀ, ਸੇਵਾ ਸਿਮਰਨ ਵਿੱਚ ਨਹੀਂ, ਉਹ ਚਾਹੇ ਪਹਾੜਾਂ ਦੀਆਂ ਗੁਫਾਵਾਂ ਵਿੱਚ ਬੈਠਾ, ਉਹਨੂੰ ਕੋਈ ਆਨੰਦ ਨਹੀਂ। ਜਿਸ ਦੀ ਸੁਰਤ ਸ਼ਬਦ ਵਿੱਚ ਜੁੜੀ ਹੈ, ਸੇਵਾ ਸਿਮਰਨ ਵਿੱਚ ਹੈ, ਉਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਵੀ ਆਨੰਦ ਵਿੱਚ ਹੈ। ਸਮਾਂ ਲੰਘ ਜਾਣਾ, ਖਾ ਪੀ ਕੇ ਸੌਂ ਕੇ ਸੰਸਾਰੀ ਸੁਖ ਰਾਮਾਂ ਵਿੱਚ ਲੰਘਾ ਲਿਆ ਤਾਂ ਵੀ ਲੰਘ ਗਿਆ, ਪਰ ਸੰਸਾਰ ਤੋਂ ਪੱਲਾ ਝਾੜ ਕੇ ਜਾਏਗਾ, ਖਾਲੀ ਜਾਏਗਾ। ਗੁਰੂ ਦੀ ਸੇਵਾ ਕਰਕੇ, ਸਿਮਰਨ ਕਰਕੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਨੂੰ ਲੇਖੇ ਵਿੱਚ ਲਾਏਗਾ, ਲੋਕ ਪਰਲੋਕ ਸਹੇਲਾ ਹੋਏਗਾ। ਜਿੰਨੇ ਵੀ ਸਥਾਨ ਦੇ ਸਿੰਘ ਨੇ, ਮਾਈ ਭਾਈ ਨੇ, ਗੁਰੂ ਪਿਆਰੀਆਂ ਸੰਗਤਾਂ ਨੇ, ਸਾਰੇ ਜ਼ਿੰਮੇਦਾਰ ਪ੍ਰੇਮੀ ਨੇ, ਸਭ ਲੱਗੇ ਹੋਏ। ਇਹਦੇ ਵਿੱਚ ਕੀ ਹੈ, ਇੱਕੋ ਹੀ ਹੈ ਕਿ ਜਿਹੜਾ ਜੋ ਸਾਡਾ ਪਿਆਰਾ ਹੈ ਉਹਦਾ ਪਿਆਰ ਸਾਡੇ ਹਿਰਦੇ ਵਿੱਚ ਵਸਿਆ ਰਹੇ। ਕਿੰਨੇ ਬੱਚੇ ਸਕੂਲਾਂ 'ਚ ਪੜ੍ਹਦੇ ਹੈ, ਕਿੰਨੇ ਸਟੂਡੈਂਟ ਬੀਐਡ ਕਾਲਜ ਵਿੱਚ ਹਨ, ਨਰਸਿੰਗ ਕਾਲਜ ਸ਼ੁਰੂ ਹੋਣ ਵਾਲਾ ਹੈ, ਆਤਮ ਮਾਰਗ ਦੇ ਮੈਂਬਰ ਪ੍ਰੇਮੀ ਬਣਾ ਰਹੇ ਨੇ, ਕੋਈ ਲੰਗਰ ਵਿੱਚ ਸੇਵਾ ਕਰ ਰਿਹਾ, ਕੋਈ ਆਡੀਓ ਵੀਡੀਓ ਕੈਸਟਾਂ ਬਣਾ ਰਿਹਾ, ਕੋਈ ਪੁਸਤਕਾਂ ਵਿੱਚ ਲੱਗਾ ਹੋਇਆ, ਕੋਈ ਬਿਲਡਿੰਗਾਂ ਬਣਾ ਰਹੇ ਹੈ, ਕੋਈ ਖੇਤੀ ਵਿੱਚ ਲੱਗੇ ਹੈ, ਕੋਈ ਦਰਖਤਾਂ ਦੀ ਸੇਵਾ ਕਰ ਰਿਹਾ, ਕੋਈ ਪਸ਼ੂਆਂ ਦੀ ਸੇਵਾ ਕਰ ਰਿਹਾ, ਕੋਈ ਸੰਗਤਾਂ ਨੂੰ ਲਿਆਉਣ ਦੀ ਸੇਵਾ ਕਰ ਰਿਹਾ, ਕੋਈ ਜੋੜਿਆਂ ਦੀ ਸੇਵਾ ਕਰ ਰਿਹਾ, ਕੋਈ ਲੰਗਰ ਬਣਾਉਣ ਦੀ, ਕੋਈ ਵਰਤਾਉਣ ਦੀ, ਕਿੰਨੀਆਂ ਡਿਊਟੀਆਂ ਨੇ। ਇਹ ਸਵਾਸ ਲੇਖੇ ਵਿੱਚ ਲੱਗ ਰਹੇ ਨੇ। ਹਜ਼ਾਰਾਂ ਬੱਚੇ ਇਹਨਾਂ ਸਕੂਲ ਜਾਂ ਸਕੂਲਾਂ ਕਾਲਜਾਂ ਤੋਂ ਇੱਕ ਜੀਵਨ ਲੈ ਕੇ ਜਾਣਗੇ। ਮਹਾਂਪੁਰਸ਼ਾਂ ਦਾ ਬਚਨ ਬੇਅੰਤ ਬਚਨਾਂ ਵਿੱਚੋਂ ਮੈਂ ਆਪ ਜੀ ਨਾਲ ਸਾਂਝੇ ਕਰ ਰਿਹਾ, ਜੇ ਕੋਈ ਸੰਸਾਰ ਤੇ ਆ ਕੇ ਆਪ ਹੀ ਨਾਮ ਜਪ ਕੇ ਤੁਰ ਗਿਆ, ਕਿਸੇ ਨੂੰ ਜੋੜਿਆ ਹੀ ਨਹੀਂ, ਉਹਦੇ ਆਉਣ ਦਾ ਕੀ ਲਾਭ ਹੈ? ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਪ ਜਪੋ ਅਵਰੈ ਨਾਮ ਜਪਾਓ, ਇਹਨਾਂ ਸਕੂਲਾਂ ਕਾਲਜਾਂ ਵਿੱਚ ਤੇ ਹੋਰ ਸਕੂਲਾਂ ਕਾਲਜਾਂ ਵਿੱਚ ਜਿਹੜੇ ਆਮ ਨੇ ਬੜਾ ਫਰਕ ਹੈ। ਇੱਥੋਂ ਦੇ ਜਿਹੜੇ ਸਟੂਡੈਂਟ ਨੇ ਉਹ ਸੰਸਾਰ ਦੇ ਜਿਸ ਕੋਨੇ ਵਿੱਚ ਵੀ ਜਾਣਗੇ ਉਹਨਾਂ ਦਾ ਇੱਕ ਜੀਵਨ ਰੱਖਣ ਹੋਏਗਾ ਦੂਸਰਿਆਂ ਨਾਲੋਂ, ਸੇਵਾ ਭਾਵ ਹੋਏਗੀ। ਮਹਾਂਪੁਰਸ਼ ਕਿਹਾ ਕਰਦੇ ਪ੍ਰੇਮੀਓ, ਨਿਰੀ ਜਿਹੜੀ ਪੜ੍ਹਾਈ ਹੈ ਸੰਸਾਰੀ ਵਿੱਦਿਆ, ਉਹ ਕੀ ਕਰਦੀ ਹੈ? ਉਹ ਤਾਂ ਇੱਕੋ ਹੀ ਗੱਲ ਦਿਮਾਗ 'ਚ ਆਉਂਦੀ ਹੈ ਕਿ ਇਸ ਸੰਸਾਰ ਦੇ ਉੱਤੇ ਮਾਇਆ ਇਕੱਠੀ ਕਿਵੇਂ ਕਰਨੀ ਹੈ। ਪਰ ਜਿਨ੍ਹਾਂ ਦਾ ਧਾਰਮਿਕ ਜੀਵਨ ਹੋਏਗਾ ਉਹ ਕਿਸੇ ਵੀ ਮਹਿਕਮੇ ਵਿੱਚ ਜਾਣਗੇ, ਉਹਨਾਂ ਦੇ ਅੰਦਰ ਇਹ ਹੋਇਆ ਕਿ ਅਸੀਂ ਜਿੱਥੇ ਆਪਣੀ ਡਿਊਟੀ ਹੈ ਸਹੀ ਡਿਊਟੀ ਕਰਨੀ ਹੈ, ਸਾਡਾ ਜੀਵਨ ਦੂਸਰਿਆਂ ਵਾਸਤੇ, ਇਹ ਫਰਕ ਹੁੰਦਾ। ਸੋ ਗੁਰੂ ਮਹਾਰਾਜ ਜੀ ਨੇ ਸਾਨੂੰ ਗੁਫਾਵਾਂ ਪਰਬਤਾਂ ਵਿੱਚ ਜਾਣ ਦਾ ਹੁਕਮ ਨਹੀਂ ਕੀਤਾ। ਮਹਾਰੇ ਕਹਿੰਦੇ ਜੀਵਨ ਲੇਖੇ ਵਿੱਚ ਲਾਓ, ਸੇਵਾ ਸਿਮਰ ਵਿੱਚ ਲਾਓ, ਜਿਹੜੀ ਪ੍ਰਾਪਤੀ ਵੱਡੇ ਵੱਡੇ ਯੋਗੀਆਂ ਨੂੰ ਨਹੀਂ ਹੁੰਦੀ, ਸਹਿਜ ਸੁਭਾਅ ਹੀ ਉਹ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੀ ਹੈ ਸੇਵਾ ਸਿਮਰ ਕਰਕੇ। ਲੰਗਰ 'ਚ ਕੋਈ ਸੇਵਾ ਕਰਦਾ, 100 ਸਾਲ ਦਾ ਤਪ ਇੱਕ ਪਾਸੇ, ਔਰ 6 ਮਹੀਨੇ ਦੀ ਸੇਵਾ ਇੱਕ ਪਾਸੇ। ਮਹਾਂਪੁਰਸ਼ਾਂ ਦਾ ਵਚਨ ਹੈ, ਕਿੰਨਾ ਲਾਭ ਹੈ। ਬੇਨਤੀ ਕਰਨ ਤੋਂ ਭਾਵ ਹੈ ਕਿ ਸਭ ਤੋਂ ਪਹਿਲਾਂ ਅਸੀਂ ਇਹ ਬਾਸ ਜਿਹੜੀ ਬੇਨਤੀ ਕਰਦਾ ਵਾਰ ਵਾਰ ਵੀ ਜਿਹੜਾ ਰੂਹਾਨੀ ਮਾਰਗ ਹੈ, ਸਿੱਖੀ ਦਾ ਮਾਰਗ ਹੈ, ਇਹ ਕੁਛ ਬਣਦਾ ਨਹੀਂ, ਆਪਣੇ ਆਪ ਨੂੰ ਮਿਟਾਉਣ ਦਾ ਹੈ। ਸ਼ਾਹ ਸ਼ਰਫ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਜਦ ਉਸਨੇ ਬੇਨਤੀ ਕੀਤੀ, ਮਹਾਰਾਜ ਆਦਿ ਫਕੀਰੀ ਕੀ ਹੈ, ਅੰਤ ਫਕੀਰੀ ਕੀ ਹੈ? ਮਹਾਰਾਜ ਕਹਿੰਦੇ ਆਦਿ ਫਕੀਰੀ ਹੈ ਫਨਾ ਅਸਤ, ਆਪਣੇ ਆਪ ਨੂੰ ਮਿਟਾਉਣਾ, ਕੀਤੇ ਦਾ ਮਾਣ ਨਾ ਕਰਨਾ। ਅੰਤ ਫਕੀਰੀ ਹੈ ਬਾਕਾਸਤ, ਕਿ ਇੱਥੇ ਵਾਹਿਗੁਰੂ ਆਪ ਹੀ ਹੈ। ਹੁਣ ਇੱਕ ਤੇ ਹੈ ਕਿ ਅਸੀਂ ਯਾਦ ਕਰ ਲਿਆ ਵੀ ਇੱਥੇ ਵਾਹਿਗੁਰੂ ਆਪ ਹੀ ਹੈ, ਇਸ ਤਰ੍ਹਾਂ ਵੀ ਗੱਲ ਨਹੀਂ ਬਣਦੀ। ਜਿਸ ਵੇਲੇ ਨਾਮ ਜਪਦਿਆਂ ਜਪਦਿਆਂ ਇਹ ਗੁਰਮੁਖ ਰੋਮ ਰੋਮ ਹਰ ਧਿਆਵੈ, ਉਸ ਤੋਂ ਅੱਗੇ ਸਾਰੀ ਪ੍ਰਕਿਰਤੀ ਨਾਮ ਜਪਦੀ ਸੁਣਦੀ ਹੈ, ਸਾਰੀ ਕੁਦਰਤ ਦੇ ਵਿੱਚੋਂ ਨਾਮ ਦੀ ਧੁਨ ਸੁਣਦੀ ਹੈ, ਉਹ ਅਵਸਥਾ ਪ੍ਰਾਪਤ ਹੁੰਦੀ, ਉਹਨੂੰ ਕਹਿੰਦੇ ਨਾਮ ਦੀ ਪ੍ਰਾਪਤੀ। ਉੱਥੇ ਹੈ ਕਿ ਉਹ ਆਪੇ ਆਪ ਹੈ, ਇੱਕ ਸਵਾਸ ਦਾ ਧਿਆਨ ਰੱਖੀਏ। ਕਾਰ ਵਿਹਾਰ ਕਰਦੇ ਹਾਂ, ਜਿੱਥੇ ਵੀ ਡਿਊਟੀ ਕਰਦੇ ਹੋ, ਸਕੂਲਾਂ 'ਚ ਹੈ, ਕਿਸੇ ਹਸਪੀਟਲ 'ਚ ਹੈ, ਕਿਸੇ ਹੋਰ ਦਫ਼ਤਰ 'ਚ ਹੈ, ਇਸ ਦੇਸ਼ ਵਿੱਚ ਹੋ, ਪ੍ਰਦੇਸ਼ ਵਿੱਚ ਹੋ, ਕਿਤੇ ਵੀ ਹੋ, ਸਹੀ ਡਿਊਟੀ ਕਰਦਿਆਂ ਕਰਦਿਆਂ ਉਸ ਦੇ ਨਾਲ ਉਸ ਮਾਲਕ ਨੂੰ ਯਾਦ ਰੱਖੋ। ਜਦੋਂ ਅਸੀਂ ਅੰਦਰ ਉਸ ਮਾਲਕ ਨਾਲ ਜੁੜੇ ਰਹਾਂਗੇ ਨਾ, ਜੁੜੇ ਹੋਵਾਂਗੇ, ਫੇਰ ਸਾਨੂੰ ਇੰਨਾ ਆਨੰਦ ਆਏਗਾ, ਚਾਹੇ ਕਿਤੇ ਵੀ ਡਿਊਟੀ ਹੈ। ਬਾਕੀ ਗੱਲਾਂ ਛੱਡੋ, ਜੇ ਤੁਸੀਂ ਜਿਹੜੇ ਪ੍ਰੇਮੀ ਪਸ਼ੂਆਂ ਦੀ ਵੀ ਸੇਵਾ ਕਰਦੇ ਆ ਨਾ, ਉਹਨਾਂ ਦੇ ਵੀ ਮਨ ਨੂੰ ਖੇੜਾ ਖੁਸ਼ੀ। ਝਾੜੂ ਕੋਈ ਦੇ ਰਿਹਾ ਤਾਂ, ਜਿੱਥੇ ਵੀ ਸੇਵਾ ਕੋਈ ਕਰ ਰਿਹਾ, ਥਕੇਵਾ ਨਹੀਂ ਹੋਏਗਾ, ਅਕੇਵਾ ਨਹੀਂ ਹੋਏਗਾ, ਐ ਨਹੀਂ ਹੋਏਗਾ ਵੀ ਇਹ ਨਾ ਜਿੰਨੀ ਜਿਉਂ ਜਿਉਂ ਅਸੀਂ ਜ਼ਿੰਮੇਦਾਰੀ ਨਿਭਾਵਾਂਗੇ, ਸੇਵਾ ਸੇਵਨ ਕਰਾਂਗੇ, ਤਿਉਂ ਤਿਉਂ ਅਸੀਂ ਐ ਮਨ ਕਰਕੇ ਹੌਲੇ। ਪਰ ਜੇ ਅਸੀਂ ਨਾਮ ਨਾਲ ਜੁੜੇ ਹੋਈਏ ਤੇ ਸੰਤ ਮਹਾਰਾਜ ਦਾ ਬਚਨ ਹੈ ਪ੍ਰੇਮੀਓ, ਤੁਸੀਂ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਜਿੰਨੀ ਬਾਣੀ ਪੜ੍ਹਦੇ ਹੋ, ਨਾਮ ਜਪਦੇ ਹੋ, ਕੋਈ ਪਰਪਕਾਰ ਦਾ ਕਾਰਜ ਕਰਦੇ ਹੋ, ਅਰਦਾਸ ਕਰਕੇ ਉਹ ਗੁਰੂ ਨੂੰ ਭੇਟਾ ਕਰ ਦਿਓ। ਭਾਵ ਤੁਹਾਡੇ ਅੰਦਰ ਇਹ ਨਾ ਹੋਵੇ ਕਿ ਮੇਰੇ ਕੋਲ ਆਹ ਹੈ, ਮੈਂ ਕੁਛ ਕੀਤਾ, ਨਹੀਂ ਨਹੀਂ, ਅਰਦਾਸ ਕਿ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ ਹੈ ਤੇ ਮੇਰੇ ਤੇ ਕਿਰਪਾ ਕਰੋ, ਜਿਹੜੇ ਆਉਣ ਵਾਲੇ ਸਵਾਸ ਨੇ ਉਹ ਵੀ ਲੇਖੇ ਦੇ ਵਿੱਚ ਲੱਗ ਜਾਣ। ਸੋ ਉਹਦੇ ਵਾਸਤੇ ਇਹ ਸਭ ਤੋਂ ਪਹਿਲਾਂ ਹੈ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਅੰਦਰੋਂ ਮੈਂ ਮੇਰੀ ਨੂੰ ਮਾਰਨਾ, ਮਨ ਕਰਕੇ ਮਰਨਾ। ਫਿਰ ਇਹ ਜਿਹੜਾ 84 ਦਾ ਪਿੰਜਰਾ ਹੈ, ਇਹਦੇ ਤੋਂ ਗੁਰੂ ਕਿਰਪਾ ਕਰਕੇ ਸਾਨੂੰ ਕੱਢ ਲਏਗਾ। ਪਰ ਲੋੜ ਹੈ, ਜਿਵੇਂ ਉਸ ਤੋਤੇ ਨੇ ਸੰਤਾਂ ਦਾ ਬਚਨ ਮੰਨ ਲਿਆ, ਅੱਖਰ ਥੋੜੇ ਨੇ ਲੇਕਿਨ ਵਿਚਾਰ ਡੂੰਘੀ ਹੁੰਦੀ ਹੈ, ਉਹਨੇ ਮੰਨ ਲਿਆ ਛੁੱਟ ਗਿਆ। ਅਸੀਂ ਵੀ ਗੁਰੂ ਦਾ ਬਚਨ ਮੰਨ ਲਈਏ, ਸਤਪੁਰਸ਼ਾਂ ਦੇ ਬਚਨ ਮੰਨ ਲਈਏ, ਬਸ ਏੜ ਤੇੜ ਛੱਡ ਤੋਂ ਗੁਰ ਕਾ ਸ਼ਬਦ ਪਛਾਣ, ਇਹਦੇ ਉੱਤੇ ਦੀਆਂ ਗੱਲਾਂ ਸਭ ਛੱਡੋ। ਇਹ ਸੰਸਾਰ ਹੈ, ਇਹਨੂੰ ਕਹਿੰਦੇ ਦੁਨੀਆ, ਦੋ ਨੀਹਾਂ, ਦੋ ਪਾਸੇ ਚੱਲਣ ਵਾਲਾ। ਇਸ ਕਰਕੇ ਕੰਨੀ ਬੁੱਝੇ ਦੇ ਰਹਾਂ ਕਿੱਤੀ ਵੱਗੈ ਪੌਣ, ਇਹਦਾ ਮਤਲਬ ਸੰਸਾਰ ਹੈ, ਸੰਸਾਰ ਦਾ ਕੰਮ ਹੈ ਕਿਸੇ ਨੂੰ ਭਲਾ, ਕਿਸੇ ਨੂੰ ਮਾੜਾ, ਚੰਗਾ ਸੁਭਾਅ ਹਨ ਆਪੋ ਆਪਣੇ। ਪਰ ਜਦੋਂ ਉਸ ਮਾਲਕ ਦੇ, ਉਸ ਪ੍ਰੀਤਮ ਪਿਆਰੇ ਦੇ ਬਚਨ ਹਿਰਦੇ ਵਿੱਚ ਵਸੇ ਹੋਣਗੇ, ਅੰਦਰੋਂ ਅਰਦਾਸ ਇਹੀ ਨਿਕਲੇਗੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਅਰਦਾਸ ਸੱਚੇ ਮਨੋਂ ਨਿਕਲੇਗੀ। ਸੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਆਪਾਂ ਨੂੰ ਸਤਸੰਗ ਦੀ ਪ੍ਰਾਪਤੀ ਹੋਈ ਹੈ, ਸਾਰਿਆਂ ਨੇ ਬੜੇ ਪਿਆਰ ਨਾਲ ਬਚਨ, ਗੁਰਬਾਣੀ, ਕੀਰਤਨ, ਕਥਾ, ਗੁਰਮਤਿ ਵਿਚਾਰਾਂ ਸਰਵਣ ਕੀਤੀਆਂ। ਇੱਥੇ 28 ਜੁਲਾਈ 1986 ਤੋਂ ਸੇਵਾ ਸ਼ੁਰੂ ਹੋਈ ਹੈ, ਇਹ ਨਹੀਂ ਵੀ ਹੁਣੀ ਕਾਰ ਸੇਵਾ ਆਰੰਭ ਹੋਈ ਹੈ, ਨਹੀਂ, ਸੇਵਾ ਤਾਂ ਉਸ ਵੇਲੇ ਤੋਂ ਚੱਲ ਰਹੀ ਹੈ। ਕਿਤੇ ਤੰਬੂ ਲੱਗੇ, ਕਿਤੇ ਛੱਪੜ ਬਣੇ, ਕਿਤੇ ਝੂੰਡ ਪੁੱਟਦੇ ਸੀ, ਉਹ ਵੀ ਸੇਵਾ, ਸੇਵਾ ਹੀ ਸੇਵਾ। ਕਿਤੇ ਆਲੇ ਦੁਆਲੇ ਦੇ ਨਗਰਾਂ ਦੇ ਟੋਭਿਆਂ ਚੋਂ ਮਿੱਟੀ ਲਿਆ ਕੇ ਉੱਤੇ ਸੰਗਤਾਂ ਪਾ ਰਹੀਆਂ ਸੀ, ਉਹ ਵੀ ਸੇਵਾ। ਕਿਤੇ ਇੱਧਰ ਤਨਾਸ ਦੇ ਇਲਾਕੇ ਸਾਰੇ ਚੋਂ ਰੂੜੀਆਂ, ਗੋਬਰ ਚੱਕ ਚੱਕ ਕੇ ਉੱਤੇ ਸੰਗਤਾਂ ਪਾ ਰਹੀਆਂ ਸੀ, ਸੰਗਤਾਂ ਤੇ ਸਬਜ਼ੀਆਂ ਹੋਣ ਫਿਰ ਉਹ ਵੀ ਸੇਵਾ। ਕਿਤੇ ਦਰਖਤ ਲੱਗ ਰਹੀ, ਸੇਵਾ, ਸੇਵਾ ਤਾਂ ਉਸ ਵੇਲੇ ਤੋਂ ਚੱਲ ਰਹੀ ਹੈ, ਕਦੇ ਕਿਸੇ ਰੂਪ ਵਿੱਚ, ਕਦੇ ਕਿਸੇ ਰੂਪ ਵਿੱਚ। ਸੋ ਹੁਣ ਜੋ ਸਤਿਕਾਰਯੋਗ ਵੀ ਜੀ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਇਹ ਡਿਉੜੀ ਅਤੇ ਇਸਦੇ ਨਾਲ ਬਿਲਡਿੰਗ ਜਿਹੜੀ ਹੈ, ਦੋ ਪਾਸੇ 3 ਮੰਜ਼ਿਲ ਬਣੇਗੀ, ਉਹਦੀ ਸੇਵਾ ਆਰੰਭ ਹੋਈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ, ਉਹ ਮਹਾਂਪੁਰਸ਼ਾਂ ਦੇ ਜਿਹੜੇ ਬਚਨ ਹਨ ਉਹ ਪੂਰੇ ਹੋ ਰਹੇ ਨੇ। ਪਿਛਲੇ ਐਤਵਾਰ ਅਰਦਾਸ ਹੋ ਕੇ 5 ਸਿੰਘਾਂ ਦੇ ਰਾਹੀਂ ਟੱਪ ਲੱਗਾ ਸੀ, ਅੱਜ ਉਸ ਦੀ ਆਰੰਭਤਾ 5 ਇੱਟਾਂ ਜੋ ਸਤਿਕਾਰ ਜੋ ਬੀਜੇ ਨੇ ਭੇਜੀਆਂ ਉਹ 5 ਸਿੰਘਾਂ ਦੇ ਰਾਹੀਂ ਅਰਦਾਸ ਹੋ ਕੇ ਇੱਟਾਂ ਲੱਗੀਆਂ ਹਨ, ਸੇਵਾ लगातार चल रही है। इस दे नाल नाल ही जो नर्सिंग कॉलेज 8 अगस्त नूं सतकार जो बी जी का जन्म दिहाड़ है संगत ने याद रखना, कल नूं पूर्णमाशी है, अमृत संचार भी है, 12 तो लैके 7:30 बजे तक समागम होणगे, अमृत संचार भी होगा। 8 अगस्त नूं जो कि नर्सिंग कॉलेज का नींह पत्थर रखा जाना है, टप लग चुका है और यह भी गुरमता होया कि यह नर्सिंग कॉलेज जिहड़ा है सत्कार योग बी जी के नाम ते ही होवे। वीर इंद्रजीत सिंह जी रंधावा सारा इधर ड्यूटी निभा रहे ने भी किस तरह सारा ये काल जिहड़ा है चढ़दी कला विच जावे। भाई त्रिलोचन सिंह हैं, वीर मनजीत सिंह जी हैं, श्रीमान जी हैं जिहड़े सारी बिल्डिंग की सेवा करा रहे ने, उन्होंने नाल होर सिंह लगे ने सारे जिवें स्थान तो काफ़ी सिंह जिवें भाई गुरदीप सिंह, भाई कुलविंदर सिंह जी, होर लंगर वाले सिंह, होर गुरु प्यारियां संगतां सारियां, क्योंकि वह जिम्मेदारी श्रीमान जी की है, उन्होंने दसना कि इत्थे इत्थे आ संगत सेवा करे। सो वह नर्सिंग कॉलेज 8 अगस्त नूं नींह पत्थर उहदा रखिया जाणा। मेरी आप जी नूं बेनती है, खास करके इलाके दीआं संगतां नूं और दूर दीआं संगतां नूं वी, जिहड़े दूर दे स्टूडेंट होणगे उन्हां दा भी खास प्रबंध किया जाएगा। ये नर्सिंग कॉलेज विच दाखला जिहड़ा है अपने बच्चियां नूं जरूर दवाओ। बीएड कॉलेज भी है, नर्सिंग कॉलेज भी है, और जिन्ने भी इत्थे स्टूडेंट आउणगे उन्हां दी हर सहूलत का ध्यान रखा जाएगा कि उन्हां बच्चियां दी पढ़ाई किसी भी होर कॉलेज नालों घट ना होवे। सोहनी बिल्डिंग बन रही, शुरू हो जानी है, संत महाराज जी दे नाम ते जो स्कूल है वो तीसरी मंजिल अद्धी तैयार हो रही है, लेंटर शुरू होने वाला है। सो थोड़े दिनों तक इधर जरा शुरू हो जाए, फिर जरा हॉस्पिटल की बिल्डिंग है यह कि समागम तो पहला पहला उधर शिफ्ट हो जाए, इधरों डिस्पेंसरी 150-200-250 तक मरीज रोज आते हैं, इस करके बड़ा जरूरी है कि उधर हस्पताल विच ये डिस्पेंसरी शिफ्ट होवे और होर मशीनां भी आउणगियां, डॉक्टर भी तैयार बैठे ने सेवा करनू, क्योंकि संत महाराज जी का नाम ही इन्ना वड्डा है, उनका तप, उन्हां दी बंदगी, कमाई इन्नी है कि किन्ने गुरमुख प्यारे डॉक्टर जिहड़े ने वो सेवा देने तैयार बैठे है। साडे वालों देर है, उन्हां वालों देर नहीं, से महापुरशां दी कमाई है सत्संग दी। सो सारी संगत जिहड़ी है, सारी संगत नूं फिर बेनती है, जो आप जी आउंदे हो जिन्हां कोल सेवा का समा है वो श्रीमान जी नूं आके मिल के आप जी जिथे भी सेवा कर सकते हो, कि टेटा साफ करनियां ने, कि रेता बजरी का रेते का काम है, इधर दे मिट्टी का, जिन्ना को कर सकते हो आराम नाल सो करो। समा लंघता जांदा है, आपां सेवा सेवन करके अपने जीवन नूं सफल करिए। अरदास होएगी, अरदास तो बाद भाई जसवंत सिंह जी, वीर इंद्रजीत सिंह जी रंधावा, वह भी नर्सिंग कॉलेज बारे आप जी नूं दसणगे, क्योंकि कई बार ऐसा हुंदा है संगतां नूं बहुता पता ना होण करके जे असीं पूरा नहीं दसदे ਉਹ ਸਾਡੇ ਹੀ ਬੱਚੇ ਜਿਹੜੇ ਹੋਰ ਕਾਲਜਾਂ ਵਿੱਚ ਚਲੇ ਜਾਂਦੇ ਆ। ਇਸ ਕਰਕੇ ਸਾਡਾ ਫਰਜ਼ ਬਣਦਾ ਸਭ ਦਾ। ਔਰ ਇਹ ਵੀ ਹੈ ਕਿ ਚਾਹੇ ਸਕੂਲ ਨੇ ਚਾਹੇ ਕਾਲਜ ਨੇ, ਅਸੀਂ ਇਹ ਚਾਹੁੰਦੇ ਹਾਂ ਵੀ ਚੰਡੀਗੜ੍ਹ ਦੇ ਸਕੂਲਾਂ ਕਾਲਜਾਂ ਤੋਂ ਇਹ ਪਿੱਛੇ ਨਾ ਰਹਿਣ, ਅੱਗੇ ਜਾਣ। ਔਰ ਮੈਂ ਇਹ ਵੀ ਇਹਨਾਂ ਨੂੰ ਬੇਨਤੀ ਕੀਤੀ ਹੈ ਸਾਰਿਆਂ ਨੂੰ, ਜਿੱਥੇ ਜਿੱਥੇ ਚੰਗੇ ਸਕੂਲ ਹਨ ਚੰਗੇ ਕਾਲਜ ਹਨ ਉਹ ਜਾ ਕੇ ਦੇਖੋ, ਉੱਥੋਂ ਜੋ ਚੰਗਾ ਲੱਗਦਾ ਉਹ ਲੈ ਕੇ ਆਓ, ਤਾਂ ਕਿ ਇਹ ਰਤਵਾੜਾ ਸਾਹਿਬ ਦੇ ਸਕੂਲ ਕਾਲਜ ਕਿਸੇ ਵੀ ਪੱਖ ਤੋਂ ਇਹ ਪਿੱਛੇ ਨਾ ਰਹਿਣ। ਪੜ੍ਹੇ ਲਿਖੇ ਹਨ ਬਹੁਤ ਸਾਰੇ ਪ੍ਰੇਮੀ, ਬਾਬਾ ਹਰਪਾਲ ਸਿੰਘ ਜੀ ਨੇ, ਭਾਈ ਸੁਖਵਿੰਦਰ ਸਿੰਘ ਜੀ ਨੇ, ਭਾਈ ਜਸਵੰਤ ਸਿੰਘ, ਭਾਈ ਗੁਰਮੁਖ ਸਿੰਘ, ਹੋਰ ਕਿੰਨੇ ਪ੍ਰੇਮੀ ਨੇ ਸੰਗਤ ਵਿੱਚ ਬੈਠੇ ਤੁਸੀਂ ਸਾਰੇ। ਇੱਕ ਟੈਕਨੀਕਲ ਕਮੇਟੀ ਜਿਹੜੀ ਹੈ ਉਹ ਵੀ ਬਿਲਡਿੰਗਾਂ ਦੀ ਬਣਾਉਣੀ ਹੈ, ਬੜੀ ਜ਼ਰੂਰੀ ਹੈ ਕਾਨੂੰਨੀ ਤੌਰ 'ਤੇ ਉਹ ਵੀ, ਤਾਂ ਕਿ ਜਿੰਨੀਆਂ ਬਿਲਡਿੰਗਾਂ ਬਣ ਰਹੀਆਂ ਉਹ ਪੂਰਾ ਧਿਆਨ ਰੱਖਣਗੇ ਕਿ ਕੀ ਕਿਸੇ ਚੀਜ਼ ਵਿੱਚ ਕੋਈ ਫਰਕ ਤਾਂ ਨਹੀਂ, ਸਹੀ ਚੀਜ਼ ਬਣ ਰਹੀ ਹੈ, ਜੋ ਵੀ ਡਰਾਇੰਗ ਬਣੀ ਹੈ ਨਕਸ਼ਾ ਬਣਿਆ ਉਹ ਹੀ ਟੈਕਨੀਕਲ ਕਮੇਟੀ ਜਿਹੜੀ ਹੈ ਉਹ ਵੀ ਇੱਕ ਦੋ ਦਿਨ 'ਚ ਬਣ ਜਾਣੀ ਹੈ, ਸਾਰੇ ਨਾਂ ਲਿਖ ਰਿਹਾ ਲਿਖਵਾ ਰਿਹਾ ਦਾਸ। ਸੋ ਦਾਸ ਦੀ ਆਖਰੀ ਜਿਹੜੀ ਬੇਨਤੀ ਆਪ ਜੀ ਨੂੰ, ਦਾਸ ਤਾਂ ਚਾਹੁੰਦਾ ਸੀ ਕਿ ਉਹ ਬੋਲਣਾ ਨਹੀਂ, ਪਰ ਮੈਨੂੰ ਯਾਦ ਆ ਗਿਆ ਪਿੱਛੇ ਮੈਂ ਬਲੌਂਗੀ ਇੱਕ ਬੇਨਤੀ ਕੀਤੀ ਸੀ। ਇੱਕ ਰਾਜੇ ਦਾ ਹਾਥੀ ਸੀ ਅਤੇ ਉਹ ਬਹੁਤ ਤਗੜਾ ਸੀ ਅਤੇ ਉਹ ਬਿਰਧ ਹੋ ਗਿਆ, ਬੁੱਢਾ ਹੋ ਗਿਆ, ਅਤੇ ਜਿਹੜੇ ਸਰੋਵਰ ਦੇ ਵਿੱਚ ਉਹ ਨਹਾਇਆ ਕਰਦਾ ਸੀ ਉੱਥੇ ਫਸ ਗਿਆ। ਜਿਸ ਵੇਲੇ ਉਹ ਫਸ ਗਿਆ ਉਹ ਨਿਕਲੇ ਨਾ, ਬੜਾ ਜ਼ੋਰ ਲਾਇਆ ਕਈਆਂ ਵੀ ਹੁਣ ਕੀ ਕਰੀਏ। ਮਹਾਤਮਾ ਬੁੱਧ ਜੀ ਨੇੜੇ ਆਏ ਸੀ, ਉਹਨਾਂ ਨੂੰ ਬੇਨਤੀ ਕੀਤੀ ਵੀ ਮਹਾਰਾਜ ਇਸ ਤਰ੍ਹਾਂ ਹਾਥੀ ਬੜਾ ਚੰਗਾ ਸੀ ਬੁੱਢਾ ਹੋ ਗਿਆ ਅਤੇ ਉਹ ਤਲਾਅ ਦੇ ਵਿੱਚ ਫਸ ਗਿਆ, ਨਿਕਲਦਾ ਨਹੀਂ, ਬੜਾ ਜ਼ੋਰ ਲਾਇਆ। ਮਹਾਤਮਾ ਬੁੱਧ ਦੇ ਕੋਲ ਇੱਕ ਸੇਵਕ ਸੀ ਚੇਲਾ, ਉਹ ਹਾਥੀ ਮਾਰ ਰਿਹਾ ਸੀ ਪਹਿਲਾਂ। ਮਹਾਤਮਾ ਬੁੱਧ ਕਹਿਣ ਲੱਗੇ ਭਾਈ ਤੂੰ ਇਉਂ ਕਰ ਜਾ, ਤੂੰ ਕੱਢ ਕੇ ਆ। ਕਹਿ ਲੱਗੇ ਕਮਾਲ ਹੈ ਵੀ ਇਕੱਲਾ ਬੰਦਾ ਕੀ ਕਰੇਗਾ। ਉਹ ਆ ਗਿਆ, ਉਹਨੂੰ ਪੁੱਛਣ ਲੱਗੇ ਜੀ ਦੱਸੋ ਰੱਸੇ ਲਿਆਈਏ ਜਾਂ ਹੋਰ ਹਾਥੀ ਲਿਆਈਏ, ਸਾਹਮਣੇ ਖਿੱਚ ਕੇ ਬਾਹਰ ਕੱਢਣਾ। ਕਹਿ ਲੱਗਾ ਨਹੀਂ ਮੈਨੂੰ ਪਹਿਲਾਂ ਤੁਸੀਂ ਦੱਸੋ ਵੀ ਇਹਦਾ ਪਿਛਲਾ ਜੀਵਨ ਦੱਸੋ ਵੀ ਹਾਥੀ ਜਿਹੜਾ ਸੀ ਇਹ ਰਾਜੇ ਨੂੰ ਬੜਾ ਚੰਗਾ ਲੱਗਦਾ ਸੀ, ਵੀ ਕਿਉਂ ਚੰਗਾ ਸੀ। ਕਹਿੰਦੇ ਜੀ ਇਸ ਹਾਥੀ ਨੇ ਨਾ ਬਹੁਤ ਜੰਗ ਜਿੱਤੇ ਔਰ ਜਿਸ ਵੇਲੇ ਵੀ ਜੰਗ ਵਿੱਚ ਜਾਂਦਾ ਸੀ ਰਾਜਾ ਇਸ ਹਾਥੀ ਨੂੰ ਲੈ ਕੇ ਜਾਂਦਾ ਸੀ ਔਰ ਜਿੱਤ ਕੇ ਆਉਂਦਾ ਸੀ। ਕਹਿੰਦੇ ਬਸ ਠੀਕ ਹੈ, ਹੁਣ ਕਿਸੇ ਰੱਸੇ ਦੀ ਲੋੜ ਨਹੀਂ। ਕਹਿੰਦੇ ਅੱਗੋਂ ਪਿੱਛੇ ਹਟ ਜਾਓ ਸਾਰੇ, ਰਾਹ ਛੱਡ ਦਿਓ। ਉਹ ਕਹਿੰਦੇ ਵੀ ਕਮਾਲ ਹੈ ਵੀ ਰਾਹ ਛੱਡਣਾ ਹੈ। ਕਹਿੰਦੇ ਹਾਂ ਬਿਲਕੁਲ ਅੱਗੋਂ ਹਟ ਜਾਓ, ਖੱਬੇ ਸੱਜੇ ਹੋ ਜਾਓ, ਛੱਡ ਦਿਓ। ਉਹ ਜਿਹੜਾ ਮਹਾਤਮਾ ਬੁੱਧ ਦਾ ਚੇਲਾ ਸੀ, ਸੇਵਕ ਸੀ, ਉਹਨੇ ਜੰਗ ਦਾ ਬਿਗਲ ਵਜਾ ਦਿੱਤਾ, ਜੰਗ ਦਾ ਬਿਗਲ। ਜਦ ਉਹ ਹਾਥੀ ਦੇ ਕੰਨਾਂ ਵਿੱਚ ਆਵਾਜ਼ ਪਈ ਜੰਗ ਦੇ ਬਿਗਲ ਦੀ, ਉਹਨੂੰ ਸਭ ਕੁਛ ਹੀ ਭੁੱਲ ਗਿਆ। ਉਹਨੇ ਇੰਨਾ ਜ਼ੋਰ ਲਾ ਦਿੱਤਾ ਉਹ ਤਲਾਅ ਚੋਂ ਨਿਕਲ ਕੇ ਬਾਹਰ ਆ ਗਿਆ। ਉਹ ਭਾਈ ਇਸੇ ਕਰਕੇ ਜਦੋਂ ਕੀਰਤਨ ਸੁਣਦਾ, ਕੀਰਤਨ ਕਰਨ ਦਾ ਜਿਹੜਾ ਆਨੰਦ ਹੁੰਦਾ ਨਾ, ਫਿਰ ਬੰਦਾ ਰਹਿ ਨਹੀਂ ਸਕਦਾ। ਕੀਰਤਨ ਹੋ ਰਿਹਾ ਸੀ ਸਟੇਜ 'ਤੇ ਬਹੁਤ ਸੋਹਣਾ, ਉਹ ਕਹਿੰਦੇ ਰਹੇ ਵੀ ਤੁਸੀਂ ਜਾਇਓ ਨਾ ਜਾਇਓ ਨਾ, ਮੈਂ ਠੀਕ ਹੈ ਚਲੋ, ਪਰ ਫਿਰ ਵੀ ਇਹ ਹੈ ਕਿ ਨਹੀਂ ਇਹ ਗੁਰੂ ਦੀ ਬਾਣੀ ਹੈ, ਕੀਰਤਨ ਹੈ, ਚਲੋ ਸਰੀਰ ਹੈ, ਗੁਰੂ ਮਹਾਰਾਜ ਆਪ ਹੀ ਕਿਰਪਾ ਕਰਨਗੇ। ਇਹ 90 ਵਿੱਚ ਐਕਸੀਡੈਂਟ ਹੋਇਆ ਸੀ, ਉਸ ਵੇਲੇ ਉਹ ਚੱਲਦਾ ਰਿਹਾ, ਸਮਾਂ ਲੰਘਦਾ ਰਿਹਾ, ਹੁਣ ਆਪਰੇਸ਼ਨ ਕਰਾਉਣਾ ਪਿਆ, ਆਪਰੇਸ਼ਨ ਠੀਕ ਠਾਕ ਹੋ ਗਿਆ ਅਤੇ ਇੱਥੇ ਕੱਲ ਨੂੰ ਮੈਂ ਤੁਹਾਡੇ ਦਰਸ਼ਨ ਕਰਾਂਗਾ ਫਿਰ ਐਤਵਾਰ ਦੇ। ਕੁਝ ਬੇਨਤੀ ਮੇਰੀ ਹੈ ਕਿ ਅੱਗੇ ਜਦੋਂ ਕਈਆਂ ਨੇ ਮੈਨੂੰ ਮਿਲਣਾ ਹੁੰਦਾ ਸੀ ਉਹ ਇਹ ਪੁੱਛਦੇ ਸੀ ਵੀ ਕਦੋਂ ਆਉਣਾ ਤੇ ਕਦੋਂ ਕੁ ਮਿਲਣਗੇ। ਹੁਣ ਕਈਆਂ ਨੂੰ ਸੁੱਖ ਹੋ ਗਿਆ ਵੀ ਕਿਤੇ ਜਾਂਦੇ ਤਾਂ ਹੈ ਨਹੀਂ, ਚਲੋ ਜਦੋਂ ਮਰਜ਼ੀ ਚਲੇ ਜਾਓ। ਇਹ ਥੋੜ੍ਹਾ ਜਿਹਾ ਮੇਰੇ ਵਾਸਤੇ ਮੁਸ਼ਕਿਲ ਹੋ ਗਿਆ ਅਤੇ ਕੁਛ ਦਿਨ ਹੋਰ ਤੁਸੀਂ ਮੈਨੂੰ ਥੋੜ੍ਹੇ ਜਿਹੇ ਦੇ ਦਿਓ, ਸੱਚੇ ਪਾਤਸ਼ਾਹ ਕਿਰਪਾ ਕਰਨ। ਬਾਕੀ ਹੈ ਕਿ ਇਹ ਸਥਾਨ ਹੈ, ਕਿੰਨਿਆਂ ਨੇ ਕੀਰਤਨ ਕਰਨਾ, ਇਸ ਸਥਾਨ ਤੋਂ ਇੱਕ ਨਹੀਂ ਸੱਚੇ ਪਾਤਸ਼ਾਹ ਕਿਰਪਾ ਕਰੇ ਜਿਹੜੇ ਵੀ ਸੇਵਾ ਸਿਮਰਨ ਕਰਕੇ ਸਤਪੁਰਸ਼ਾਂ ਦੀ ਬਚਨਾਂ ਦੀ ਕਮਾਈ ਕਰਨਗੇ ਭਾਈ ਉਹ ਸੰਤ ਬਣ ਕੇ ਨਿਕਲਣਗੇ। ਲੋੜ ਹੈ ਕਿ ਗੁਰੂ ਬਚਨਾਂ ਦੀ ਆਪਾਂ ਕਮਾਈ ਕਰੀਏ। ਸੋ ਦਾਸ ਇਹਨਾਂ ਬੇਨਤੀਆਂ ਨਾਲ ਆਪ ਜੀ ਤੋਂ ਖਿਮਾ ਮੰਗਦਾ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਸਮਝ ਕੇ ਆਪ ਜੀ ਨੇ ਖਿਮਾ ਕਰਨਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਨਾਲ ਸ਼ਬਦ
ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਸਦਾ ਸਿਫਤ ਕਰਾ ਤੇਰੀ ਨਾਮ ਮਨ ਵਸਾਵੇ
ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ
ਰਹੇ ਨਾਮ
ਸਤਿ ਸ਼੍ਰੀ ਅਕਾਲ। साहिब जी तन
ਦੇ ਨਾਲ